ਵਾਰ 35 ਦੀ ਕਥਾ ਆਰੰਭ ਹੋ ਰਹੀ ਹੈ। ਨਿੰਦਕ ਦੇ ਪਰਥਾਏ, ਜਿਹੜਾ ਦੂਸਰਿਆਂ ਦੀ ਨਿੰਦਿਆ ਕਰਨ ਵਾਲਾ ਇਨਸਾਨ ਹੈ, ਇਸ ਦੇ ਪਰਥਾਏ ਵਾਰ 35 ਦੀ ਪੌੜੀ ਪਹਿਲੀ ਵਿੱਚ ਪਵਿੱਤਰ ਪਾਵਨ ਬਚਨ ਉਚਾਰਨ ਕਰਦਿਆਂ ਹੋਇਆਂ ਫੁਰਮਾ ਰਹੇ ਨੇ। ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ, ਸੱਪੈ ਦੁੱਧ ਪੀ ਆਲੀ ਹੈ ਵੇਹੋ ਮੁੱਖੋਂ ਸੱਟੈ, ਪੱਥਰ ਪਾਣੀ ਰੱਖੀਐ ਮਨ ਹੱਠ ਨਾ ਘਟੈ, ਚੋਆ ਚੰਦਨ ਪਰਹਰ ਖਰਖੇ ਪਲਟੈ, ਤਿਉਂ ਨਿੰਦਕ ਪਰ ਨਿੰਦਹੂੰ ਹੱਠ ਮੂਲ ਨਾ ਹਟੈ, ਆਪਣ ਹੱਥੀ ਆਪਣੀ ਜੜ ਆਪ ਉਪਟੈ, ਆਪਣ ਹੱਥੀ ਆਪਣੀ ਜੜ ਆਪ ਉਪਟੈ। ਵੱਖ ਵੱਖ ਪ੍ਰਮਾਣ ਦਲੀਲਾਂ ਦੇ ਕੇ ਗੁਰੂ ਤੋਂ ਬੇਮੁਖ ਇਨਸਾਨ ਸੰਸਾਰ ਦੇ ਲੋਕਾਂ ਦੀ ਨਿੰਦਿਆ, ਗੁਰੂ ਦੇ ਪਿਆਰਿਆਂ ਦੀ ਨਿੰਦਿਆ, ਸੰਤਾਂ ਸਾਧੂਆਂ ਮਹਾਂਪੁਰਸ਼ਾਂ ਦੀ ਨਿੰਦਿਆ, ਇੱਥੋਂ ਤੱਕ ਕਿ ਇਸ ਧਰਤੀ ਦੇ ਉੱਤੇ ਉਹ ਵੀ ਲੋਕ ਪੈਦਾ ਹੋਏ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਦੀ ਵੀ ਨਿੰਦਿਆ ਕੀਤੀ। ਪਰ ਬਾਣੀ 'ਚ ਬਚਨ ਆਇਆ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰਕੇ ਘੋਰ ਪਵਨ। ਵੱਖ ਵੱਖ ਪ੍ਰਮਾਣ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬੋਲ ਉਚਾਰਨ ਕਰਦੇ ਨੇ। ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ, ਕਹਿਣ ਲੱਗੇ ਕੁੱਤੇ ਨੂੰ ਰਾਜ ਸਿੰਘਾਸਣ ਤੇ ਵੀ ਬਿਠਾ ਦਈਏ, ਚੱਕੀ ਚੱਟਣੋਂ ਨਹੀਂ ਹਟਦਾ। ਰਾਜ ਤਖਤ ਤੇ ਵੀ ਬੈਠਾ ਹੋਵੇ ਤਾਂ ਵੀ ਚੱਕੀ ਚੱਟਣ ਹੀ ਜਾਏਗਾ। ਸੱਪੈ ਦੁੱਧ ਪੀ ਆਲੀਐ ਵੇਹੋ ਮੁੱਖੋਂ ਸੱਟੈ, ਸੱਪ ਨੂੰ ਦੁੱਧ ਵੀ ਪਿਆਈਏ ਫਿਰ ਵੀ ਮੂੰਹ ਦੇ ਵਿੱਚੋਂ ਜ਼ਹਿਰ ਹੀ ਸੁੱਟੇਗਾ। ਭਾਵ ਜਦੋਂ ਇਹ ਬਚਨ ਵਰਤਿਆ ਭਾਈ ਗੁਰਦਾਸ ਜੀ ਨੇ ਕਿ ਕੁੱਤੇ ਨੂੰ ਰਾਜ ਤਖਤ ਤੇ ਵੀ ਬਿਠਾ ਦਈਏ ਤਾਂ ਵੀ ਚੱਕੀ ਚੱਟਣ ਜਾਂਦਾ, ਜਿਹੜਾ ਗੁਰੂ ਤੋਂ ਬੇਮੁੱਖ ਇਨਸਾਨ ਨਿੰਦਕ ਇਨਸਾਨ ਆ ਉਸ ਨੂੰ ਜਿਤਨਾ ਮਰਜ਼ੀ ਮਾਣ ਸਤਿਕਾਰ ਦਈਏ, ਪਿਆਰ ਕਰੀਏ ਉਸ ਦੇ ਨਾਲ, ਵਡਿਆਈ ਮਾਣ ਇੱਜ਼ਤ ਵੀ ਉਸ ਨੂੰ ਦਈਏ, ਪਰ ਨਿੰਦਾ ਕਰਨ ਦੀ ਭੈੜੀ ਆਦਤ ਜਿਹੜੀ ਹੈ ਉਹਦੇ ਤੋਂ ਨਹੀਂ ਹਟਦਾ। ਭਾਵ ਰਾਜ ਤਖਤ ਤੇ ਬਿਠਾ ਦੇਣ ਦਾ ਮਤਲਬ ਇਹ ਕਿ ਨਿੰਦਕ ਨੂੰ ਵੀ ਸਤਿਕਾਰ ਮਾਣ ਇੱਜ਼ਤ ਜੇ ਦਿੱਤਾ ਜਾਏ ਵੀ ਸ਼ਾਇਦ ਨਿੰਦਿਆ ਕਰਨ ਤੋਂ ਹਟ ਜਾਏ, ਆਪਣੀ ਆਦਤ ਆਪਣੀ ਭੈੜੀ ਵਾਦੀ ਛੱਡ ਦੇ। ਪਰੰਤੂ ਕੁੱਤੇ ਵਾਲਾ ਸੁਭਾਅ ਹੈ ਉਸਦਾ, ਤੇ ਜਿੰਨਾ ਮਰਜ਼ੀ ਕੁੱਤੇ ਨੂੰ ਪਿਆਰ ਕਰ ਲਓ, ਸਤਿਕਾਰ ਮਾਣ ਕਰ ਲਓ, ਉਹਨੂੰ ਸੋਹਣੇ ਤੋਂ ਸੋਹਣੇ ਪਦਾਰਥ ਖਵਾ ਦਿਓ, ਛਕਾ ਦਿਓ, 36 ਪ੍ਰਕਾਰ ਦੇ ਭੋਜਨ ਪਦਾਰਥ ਕੁੱਤੇ ਦੇ ਅੱਗੇ ਰੱਖ ਦਿਓ, ਪਰ ਪਰਤ ਕੇ ਚੱਕੀ ਚੱਟਣੀ ਜਾਏਗਾ। ਭਾਵ ਆਪਣੀ ਭੈੜੀ ਆਦਤ ਛੱਡਦਾ ਨਹੀਂ ਹੈ, ਇਹ ਨਿੰਦਕ ਦਾ ਸੁਭਾਅ ਹੈ। ਜਿਹੜੀ ਉਸਨੂੰ ਪਰਾਈ ਨਿੰਦਿਆ ਕਰਨ ਦੀ ਆਦਤ ਪੈ ਗਈ ਹੈ, ਲੱਖ ਮਾਣ ਸਤਿਕਾਰ ਦੇਣ ਦੇ ਬਾਵਜੂਦ ਵੀ ਨਿੰਦਕ ਆਪਣੀ ਆਦਤ ਤੋਂ ਹਟਦਾ ਨਹੀਂ ਹੈ। ਸੱਪ ਨੂੰ ਦੁੱਧ ਪਿਆਈਏ, ਉਹ ਦੁੱਧ ਵੀ ਸੱਪ ਦੇ ਅੰਦਰ ਜਾ ਕੇ ਜ਼ਹਿਰ ਹੀ ਬਣ ਜਾਂਦਾ। ਸੱਪੈ ਦੁੱਧ ਪਿਆ ਲਈਏ ਵੇਹੋ ਮੁੱਖੋਂ ਸੱਟੈ, ਸੱਪ ਨੂੰ ਦੁੱਧ ਪਿਆ ਦਈਏ ਤੇ ਆਪਾਂ ਸੋਚੀਏ ਕਿ ਸ਼ਾਇਦ ਹੁਣ ਇਹ ਜਿਹੜਾ ਸੱਪ ਆ ਇਹਦੇ ਅੰਦਰ ਦੀ ਜ਼ਹਿਰ ਮੁੱਕ ਜਾਏਗੀ, ਡੰਗ ਮਾਰਨੋਂ ਹਟ ਜਾਏਗਾ, ਦੁੱਧ ਪਿਆ ਦਿੱਤਾ ਸ਼ਾਇਦ ਇਹਦੇ ਅੰਦਰ ਦੀ ਜ਼ਹਿਰ ਮੁੱਕ ਜਾਏਗੀ। ਇਹ ਨਹੀਂ, ਜਿਹੜਾ ਨਿੰਦਕ ਇਨਸਾਨ ਆ, ਲੱਖ ਉਹਦਾ ਭਲਾ ਕਰੋ, ਲੱਖ ਉਹਦਾ ਚੰਗਾ ਚਿਤਵੋ, ਪਰੰਤੂ ਉਹਨੇ ਆਪਣੇ ਮੂੰਹ ਤੋਂ ਨਿੰਦਿਆ ਰੂਪੀ, ਦਵੈਸ਼ ਈਰਖਾ ਰੂਪੀ ਜ਼ਹਿਰ ਹੀ ਸੁੱਟਣੀ ਹੈ। ਕਿਉਂਕਿ ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰ, ਅੰਦਰ ਜ਼ਹਿਰ ਭਰੀ ਹੋਈ, ਨਿੰਦਿਆ ਰੂਪੀ ਜ਼ਹਿਰ, ਦਵੈਸ਼ ਈਰਖਾ ਰੂਪੀ ਜ਼ਹਿਰ ਨਿੰਦਕ ਦੇ ਅੰਦਰ ਭਰੀ ਹੈ, ਇਸ ਲਈ ਉਹ ਨਿੰਦਿਆ ਵਾਲੀ ਆਦਤ ਛੱਡਦਾ ਨਹੀਂ ਹੈ। ਪੱਥਰ ਪਾਣੀ ਰੱਖੀਐ ਮਨ ਹੱਠ ਨਾ ਘਟੈ, ਪੱਥਰ ਨੂੰ ਜਿੰਨਾ ਚਿਰ ਮਰਜ਼ੀ ਪਾਣੀ ਵਿੱਚ ਰੱਖ ਛੱਡੀਏ ਪਰ ਉਸਦਾ ਕਠੋਰ ਪੁਣਾ ਘਟਦਾ ਨਹੀਂ ਹੈ। ਕਿ ਪੱਥਰ ਨੂੰ ਸਾਲ, ਦੋ ਸਾਲ, 10 ਸਾਲ, 20 ਸਾਲ ਪਾਣੀ ਦੇ ਵਿੱਚ ਰੱਖ ਛੱਡੀਏ, ਪੱਥਰ ਨਰਮ ਹੋ ਜਾਏਗਾ, ਪੋਲਾ ਹੋ ਜਾਏਗਾ? ਕਦੇ ਵੀ ਨਹੀਂ। ਜਿੰਨਾ ਕਰੜਾ ਜਿੰਨਾ ਸਖਤ ਪਾਣੀ ਵਿੱਚ ਰੱਖਣ ਸਮੇਂ ਸੀ ਉਨਾ ਹੀ ਸਖਤ ਰਹੇਗਾ ਜਦੋਂ ਪਾਣੀ ਚੋਂ ਕੱਢੋਗੇ। ਜਿਹੜਾ ਨਿੰਦਕ ਹੈ ਉਸਨੂੰ ਨਰਮ ਕਰਨ ਵਾਸਤੇ, ਨਿਮਰਤਾ ਵਿੱਚ ਲਿਆਉਣ ਵਾਸਤੇ ਜਿਤਨੀਆਂ ਮਰਜ਼ੀ ਉਸਦੇ ਨਾਲ ਗੁਰੂ ਦੀਆਂ ਬਾਤਾਂ ਪਾਓ, ਉਸਨੂੰ ਗੁਰੂ ਦਾ ਸ਼ਬਦ ਸੁਣਾਓ, ਬਾਣੀ ਸੁਣਾਓ, ਪਰੰਤੂ ਆਪਣੇ ਮਨ ਦਾ ਹੱਠ ਛੱਡਦਾ ਨਹੀਂ ਹੈ, ਮਨ ਦਾ ਕਠੋਰ ਪੁਣਾ ਛੱਡਦਾ ਨਹੀਂ ਹੈ, ਕਿਸੇ 'ਤੇ ਦਇਆ ਨਹੀਂ ਕਰ ਸਕਦਾ ਨਿੰਦਕ ਇਨਸਾਨ। ਗੁਰੂ ਤੋਂ ਬੇਮੁੱਖ ਆਦਮੀ ਕਿਸੇ 'ਤੇ ਦਇਆ ਨਹੀਂ ਕਰ ਸਕਦਾ, ਕਿਸੇ 'ਤੇ ਤਰਸ ਨਹੀਂ ਖਾ ਸਕਦਾ, ਕਿਸੇ ਉੱਤੇ ਪਰਉਪਕਾਰ ਨਹੀਂ ਕਰ ਸਕਦਾ। ਅਰਦਾਸ ਬੇਨਤੀ ਕਰਦਾ ਹੈ, ਜਿਸ ਇਨਸਾਨ ਦੇ ਅੰਦਰ ਦਇਆ ਨਹੀਂ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਬੰਦਾ ਧਰਮੀ ਨਹੀਂ ਹੋ ਸਕਦਾ। ਕਿਉਂਕਿ ਜਿਹੜੀ ਦਇਆ ਹੈ ਉਹ ਧਰਮ ਦੀ ਮਾਂ ਹੈ। ਮਾਂ ਹੀ ਪੈਦਾ ਨਹੀਂ ਹੋਈ, ਪੁੱਤਰ ਕਿੱਥੋਂ ਆਏਗਾ? ਧੌਲ ਧਰਮ ਦਇਆ ਕਾ ਪੂਤ, ਜਿਹੜਾ ਧਰਮ ਰੂਪੀ ਬਲਦ ਹੈ ਉਹ ਦਇਆ ਦਾ ਪੁੱਤਰ ਹੈ, ਅਤੇ ਜਿਹੜਾ ਦੂਸਰਿਆਂ ਨਾਲ ਦਵੈਸ਼ ਈਰਖਾ ਰੱਖ ਕੇ ਨਿੰਦਿਆ ਕਰਨ ਵਾਲਾ ਹੈ ਉਸ ਇਨਸਾਨ ਦੇ ਅੰਦਰ ਦਇਆ ਕਿੱਥੇ? ਅਤੇ ਜਿਸ ਇਨਸਾਨ ਦੇ ਅੰਦਰ ਦਇਆ ਹੀ ਨਹੀਂ, ਧਰਮੀ ਨਹੀਂ ਹੋ ਸਕਦਾ। ਇੱਕ ਕਵੀ ਹੋਏ ਨੇ ਤੁਲਸੀਦਾਸ, ਜਿਨ੍ਹਾਂ ਨੇ ਰਮਾਇਣ ਵੀ ਲਿਖੀ ਹੈ, ਸ਼੍ਰੀ ਰਾਮ ਚੰਦਰ ਜੀ ਦੀ ਜੀਵਨ ਗਾਥਾ। ਤੁਲਸੀਦਾਸ ਜੀ ਨੇ ਦੋ ਬਚਨ ਲਿਖੇ ਨੇ, ਕਹਿੰਦੇ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋਡੀਏ ਜਬ ਲਗ ਘੱਟ ਮੇ ਪ੍ਰਾਣ। ਜਿਤਨੀ ਦੇਰ ਤੇਰੇ ਅੰਦਰ ਪ੍ਰਾਣ ਚੱਲਦੇ ਨੇ, ਸਵਾਸ ਚੱਲਦੇ ਆ, ਸਾਰੀ ਦੀ ਸਾਰੀ ਜ਼ਿੰਦਗੀ ਦਇਆ ਕਰਦਾ ਰਹੇ, ਕਿਉਂਕਿ ਦਇਆ ਧਰਮ ਦਾ ਮੁੱਢ ਹੈ ਅਤੇ ਪਾਪ ਦਾ ਮੂਲ ਹੈ ਅਭਿਮਾਨ। ਧਰਮ ਦਾ ਮੂਲ ਹੈ ਦਇਆ ਅਤੇ ਪਾਪ ਦਾ ਮੂਲ ਹੈ ਅਭਿਮਾਨ। ਨਿੰਦਿਆ ਇਸੇ ਵਾਸਤੇ ਇਨਸਾਨ ਕਰੇਗਾ ਜੇ ਆਪਣੇ ਆਪ ਦੇ ਵਿੱਚ ਅਭਿਮਾਨ ਹੰਕਾਰ ਦੇ ਵਿੱਚ ਤੁਰਿਆ ਫਿਰਦਾ ਹੈ। ਕੋਈ ਵੀ ਇਨਸਾਨ ਜਦੋਂ ਕਿਸੇ ਦੂਸਰੇ ਦੀ ਨਿੰਦਿਆ ਕਰਦਾ ਹੈ, ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਉਹਨੇ ਆਪਣੇ ਆਪ ਨੂੰ ਜਿਸ ਦੀ ਉਹ ਨਿੰਦਿਆ ਕਰ ਰਿਹਾ ਉਸ ਨਾਲੋਂ ਸੀਨੀਅਰ ਸਮਝ ਲਿਆ ਕਿ ਮੈਂ ਉਹਦੇ ਤੋਂ ਅੱਗੇ ਹਾਂ। ਅਤੇ ਜਿਹੜਾ ਗੁਰੂ ਦਾ ਸਿੱਖ ਉਹ ਤਾਂ ਕਹਿੰਦਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਜਦੋਂ ਮੈਂ ਹੀ ਸਾਰਿਆਂ ਨਾਲੋਂ ਬੁਰਾ, ਨਿੰਦਿਆ ਕਿਸ ਦੀ ਕਰਾਂ? ਜਦੋਂ ਸਾਰੇ ਹੀ ਮੇਰੇ ਤੋਂ ਅੱਗੇ ਨੇ, ਬੁਰਾ ਕਿਸ ਨੂੰ ਬੋਲਾਂ? ਬੁਰਾ ਕਿਸ ਨੂੰ ਆਖਾਂ ਕਿ ਉਹ ਬੁਰਾ ਹੈ, ਉਹ ਭੈੜਾ ਹੈ? ਇਸ ਲਈ ਜਿਹੜੇ ਗੁਰਮੁਖ ਜਨ, ਗੁਰਸਿੱਖ ਗੁਰੂ ਦੇ ਪਿਆਰੇ ਨੇ, ਉਹ ਸਾਧ ਸੰਗਤ ਨਿਮਰਤਾ ਵਿੱਚ ਰਹਿੰਦੇ ਹਨ। ਮਨਮੁੱਖ ਬੰਦਾ, ਨਿੰਦਕ ਇਨਸਾਨ ਪੱਥਰ ਦੀ ਤਰ੍ਹਾਂ ਹੈ, ਜਿਤਨੀ ਦੇਰ ਮਰਜ਼ੀ ਉਸਨੂੰ ਪਾਣੀ ਵਿੱਚ ਰੱਖ ਛੱਡੋ ਪੱਥਰ ਨੂੰ, ਉਸਦਾ ਕਠੋਰ ਪੁਣਾ ਘਟਦਾ ਨਹੀਂ ਹੈ, ਭਾਵ ਉਹਦੇ 'ਚ ਨਰਮਾਈ ਨਹੀਂ ਆਉਂਦੀ, ਨਰਮ ਨਹੀਂ ਹੈ। ਇਸੇ ਤਰ੍ਹਾਂ ਨਿੰਦਕ ਬੰਦਾ ਪੱਥਰ ਦੀ ਤਰ੍ਹਾਂ ਹੈ। ਚੋਆ ਚੰਦਨ ਪਰ ਹਰ ਖਰ ਖੇਹ ਪਲਟ, ਖਰ ਦਾ ਅਰਥ ਹੁੰਦਾ ਗਧਾ, ਭਾਵ ਖੋਤਾ। ਜਿਹੜਾ ਗਧਾ ਹੈ ਉਸਨੂੰ ਜਿੰਨਾ ਮਰਜ਼ੀ ਚੰਦਨ, ਤਰ੍ਹਾਂ ਤਰ੍ਹਾਂ ਦੇ ਪਰਫਿਊਮ, ਸੁਗੰਧੀਆਂ ਜਿਤਨੀਆਂ ਮਰਜ਼ੀ ਹੈ ਉਸਨੂੰ ਮਲ ਲਓ, ਪਰ ਸਾਰੇ ਦਾ ਸਾਰਾ ਕੁਝ ਤਿਆਗ ਕੇ ਖੇਹ ਦੇ ਵਿੱਚ ਹੀ ਲੇਟਦਾ, ਮਿੱਟੀ ਦੇ ਵਿੱਚ ਰੂੜੀਆਂ ਦੇ ਉੱਤੇ ਲੇਟੇਗਾ ਜਿਹੜਾ ਗਧਾ। ਨਿੰਦਕ ਬੰਦੇ ਨੂੰ ਜਿਤਨਾ ਮਰਜ਼ੀ ਹੈ ਪਰਮੇਸ਼ਰ ਦੀ ਬਾਣੀ, ਗੁਰੂ ਦਾ ਸ਼ਬਦ, ਪਰਮੇਸ਼ਰ ਦੇ ਨਾਮ ਸਿਮਰਨ ਦੀਆਂ ਬਾਤਾਂ ਸੁਣਾਓ, ਉਹਦੇ ਨਾਲ ਬਹਿ ਕੇ ਪ੍ਰਭੂ ਦੀਆਂ ਬਾਤਾਂ ਪਾਓ, ਪਰ ਖੋਤੇ ਦੀ ਤਰ੍ਹਾਂ, ਗਧੇ ਦੀ ਤਰ੍ਹਾਂ ਸਤ ਸੰਗਤ ਵਿੱਚੋਂ ਉੱਠ ਕੇ ਬਾਹਰ ਜਾ ਕੇ ਜਿਵੇਂ ਗਧਾ ਸੁਗੰਧੀਆਂ ਛੱਡ ਕੇ ਖੇਹ ਵਿੱਚ ਲੇਟਦਾ ਹੈ, ਕਿਤੇ ਨਿੰਦਕ ਬੰਦਾ ਸਤ ਸੰਗਤ ਵਿੱਚ ਬੈਠਾ ਵੀ ਹੋਵੇ, ਗੁਰੂ ਦੇ ਪਾਸ ਬੈਠਾ ਵੀ ਹੋਵੇ, ਬਾਹਰ ਜਾ ਕੇ ਵਿਸ਼ਿਆਂ ਵਕਾਰਾਂ ਰੂਪੀ ਖੇਹ ਦੇ ਵਿੱਚ ਹੀ ਲੇਟਦਾ ਹੈ। ਨਿੰਦਿਆ ਦਵੈਸ਼ ਰੂਪੀ ਖੇਹ ਦੇ ਵਿੱਚ ਹੀ ਲੇਟਦਾ ਹੈ, ਭਾਵ ਗੁਰੂ ਦੇ ਬਚਨਾਂ ਦਾ ਕੋਈ ਅਸਰ ਉਸ ਦੇ ਜੀਵਨ ਦੇ ਉੱਤੇ ਨਹੀਂ, ਅਪਣਾਉਂਦਾ ਹੀ ਨਹੀਂ ਹੈ, ਗੁਰੂ ਦੇ ਬਚਨ ਹਿਰਦੇ 'ਚ ਵਸਾਉਂਦਾ ਹੀ ਨਹੀਂ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਚਾਰ ਦ੍ਰਿਸ਼ਟਾਂਤ ਦੇ ਕੇ ਪੰਜਵੀਂ ਤੁਕ ਵਿੱਚ ਬਚਨ ਵਰਤੇ, ਤਿਉਂ ਨਿੰਦਕ ਪਰ ਨਿੰਦਹੁ ਹੱਠ ਮੂਲ ਨਾ ਹਟੈ। ਕਹਿਣ ਲੱਗੇ ਇਸੇ ਤਰ੍ਹਾਂ ਜਿਹੜਾ ਨਿੰਦਕ ਬੰਦਾ ਆ ਉਹ ਆਪਣੀ ਆਦਤ ਤੋਂ ਬਾਜ ਨਹੀਂ ਆਉਂਦਾ, ਜਿਵੇਂ ਕੁੱਤੇ ਨੂੰ ਰਾਜ ਤਖਤ 'ਤੇ ਵੀ ਬਹਾਈਏ ਫਿਰ ਚੱਕੀ ਚੱਟੇਗਾ, ਸੱਪ ਨੂੰ ਦੁੱਧ ਵੀ ਪਿਆਈਏ ਮੂੰਹ ਤੋਂ ਜ਼ਹਿਰ ਹੀ ਸੁੱਟੇਗਾ, ਪੱਥਰ ਨੂੰ ਜਿਤਨਾ ਚਿਰ ਮਰਜ਼ੀ ਪਾਣੀ ਵਿੱਚ ਰੱਖੀਏ ਕਠੋਰ ਪੁਣਾ ਨਹੀਂ ਛੱਡੇਗਾ। ਇਸੇ ਤਰ੍ਹਾਂ ਜਿਹੜਾ ਗਧਾ ਹੈ ਉਸ ਦੇ ਉੱਤੇ ਜਿੰਨੇ ਮਰਜ਼ੀ ਚੋਆ ਚੰਦਨ ਸੁਗੰਧੀਆਂ ਮਲੀ ਜਾਈਏ ਸਭ ਕਾਸੇ ਨੂੰ ਤਿਆਗ ਕੇ ਖੇਹ ਦੇ ਵਿੱਚ ਹੀ ਲੇਟਦਾ। ਇਸੇ ਤਰ੍ਹਾਂ ਤਿਉਂ ਨਿੰਦਕ ਪਰ ਨਿੰਦ ਹੋ, ਇਸੇ ਤਰ੍ਹਾਂ ਹੀ ਪਰਾਈ ਨਿੰਦਾ ਕਰਨ ਦੇ ਹੱਠ ਤੋਂ ਨਿੰਦਕ ਕਦੇ ਵੀ ਨਹੀਂ ਹਟਦਾ, ਹੱਠ ਮੂਲ ਨਾ ਹਟੇ। ਅਤੇ ਇਹਦਾ ਨਤੀਜਾ ਕੀ ਨਿਕਲਦਾ? ਦੂਸਰਿਆਂ ਦੀ ਨਿੰਦਿਆ ਕਰਦਾ ਰਿਹਾ, ਦੂਸਰਿਆਂ ਦੀ ਸਾਰੀ ਜ਼ਿੰਦਗੀ ਬੁਰਿਆਈ ਕਰਦਾ ਰਿਹਾ, ਅਤੇ ਰਿਜ਼ਲਟ ਕੀ ਨਿਕਲਿਆ? ਆਪਣ ਹੱਥੀਂ ਆਪਣੀ ਜੜ ਆਪ ਉਪਟੈ। ਆਪਣੇ ਹੱਥੀਂ ਆਪਣੀ ਜੜ ਨੂੰ ਆਪ ਹੀ ਪੁੱਟ ਲੈਂਦਾ, ਆਪਣਾ ਜੀਵਨ ਆਪ ਹੀ ਵਿਗਾੜ ਲੈਂਦਾ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਜਿਵੇਂ ਕੋਈ ਬੰਦਾ ਦਰਖਤ ਦੇ ਉੱਪਰ ਚੜ੍ਹਿਆ ਅਤੇ ਜਿਹੜੇ ਦਰਖਤ ਦੀ ਟਾਹਣੀ ਦੇ ਉੱਤੇ ਬੈਠਾ, ਭਾਵ ਜਿਹੜੀ ਟਾਹਣੀ 'ਤੇ ਜਿਹੜੀ ਡਾਲੀ ਦੇ ਉੱਪਰ ਬੈਠਾ, ਉਸੇ ਡਾਲੀ ਨੂੰ ਹੀ ਕੱਟ ਰਿਹਾ, ਉਸੇ ਡਾਲੀ ਨੂੰ ਹੀ ਵੱਢ ਰਿਹਾ। ਅਤੇ ਕਿਸੇ ਵੇਖਣ ਵਾਲੇ ਸਿਆਣੇ ਨੇ ਦੇਖ ਕੇ ਕਿਹਾ, ਭਾਈ ਤੂੰ ਬਾਗ ਦੇ ਮਾਲਕ ਦੀ ਟਾਹਣੀ ਨਹੀਂ ਕੱਟ ਰਿਹਾ, ਇਹ ਠੀਕ ਹੈ ਤੂੰ ਇਸ ਦਰਖਤ ਦੀ ਟਾਹਣੀ ਕੱਟ ਰਿਹਾ, ਡਾਲੀ ਵੱਢ ਰਿਹਾ, ਠੀਕ ਹੈ ਇਸ ਬਾਗ ਦਾ ਜਿਹੜਾ ਮਾਲਕ ਹੋਏਗਾ ਉਹਦਾ ਤਾਂ ਤੂੰ ਨੁਕਸਾਨ ਕਰ ਹੀ ਰਿਹਾ, ਪਰ ਤੂੰ ਬਾਗ ਦੇ ਮਾਲਕ ਦਾ ਨੁਕਸਾਨ ਹੀ ਨਹੀਂ ਸਗੋਂ ਆਪਣੀ ਜੜ ਵੀ ਪੁੱਟਦਾ ਪਿਆ। ਕਿਉਂ? ਉਹ ਕਹਿੰਦਾ ਜਿਹੜੀ ਟਾਹਣੀ ਦੇ ਉੱਤੇ ਬੈਠਾ ਉਸੇ ਟਾਹਣੀ ਨੂੰ ਹੀ ਵੱਢ ਰਿਹਾ। ਇਸ ਲਈ ਪਰਾਈ ਨਿੰਦਿਆ ਕਰਨ ਦੇ ਨਾਲ ਉਸ ਦੀ ਮੈਲ 'ਤੇ ਤੂੰ ਧੋ ਹੀ ਰਿਹਾ, ਪਰ ਆਪਣਾ ਕੀਮਤੀ ਮਿਲਿਆ ਹੋਇਆ ਜਨਮ ਨਿੰਦਿਆ ਕਰ ਕਰਕੇ ਐਵੇਂ ਗਵਾਈ ਜਾ ਰਿਹਾ। ਜਿਹੜਾ ਮਾਨਸ ਜਨਮ ਨਿਰੰਕਾਰ ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲਿਆ, ਵਿਅਰਥ ਗਵਾ ਰਿਹਾ। ਇਸ ਲਈ ਆਪਣੇ ਹੱਥੀਂ ਆਪਣੀ ਜੜ ਨਾ ਪੁੱਟ, ਜਿਹੜੀ ਟਾਹਣੀ ਦੇ ਉੱਤੇ ਜਿਹੜੀ ਡਾਲੀ 'ਤੇ ਬੈਠਾ ਉਸੇ ਨੂੰ ਨਾ ਕੱਟ, ਭਾਵ ਮਾਨਸ ਜਨਮ ਮਿਲਿਆ ਇਹਨੂੰ ਸਵਾਰਨ ਦਾ ਯਤਨ ਕਰ, ਮਨੁੱਖਾ ਜਨਮ ਮਿਲਿਆ ਇਹਨੂੰ ਸੋਹਣਾ ਬਣਾਉਣ ਦਾ ਯਤਨ ਕਰ। ਪਾਵਨ ਬਾਣੀ 'ਚ ਭਗਤ ਰਵਿਦਾਸ ਜੀ ਨੇ ਬਚਨ ਆਖੇ, ਨਿੰਦਕ ਸੋਧ ਸਾਧ ਵੀ ਚਾਰਿਆ, ਕਹੁ ਰਵਿਦਾਸ ਪਾਪੀ ਨਰਕ ਸੁਧਾਰਿਆ। ਇਤਨਾ ਵੱਡਾ ਪਾਪੀ ਹੈ ਉਹ। ਭਗਤ ਰਵਿਦਾਸ ਜੀ ਕਹਿੰਦੇ ਨਰਕਾਂ ਦਾ ਭਾਗੀ ਬਣੇਗਾ ਇਨਸਾਨ ਜਿਹੜਾ ਦੂਸਰਿਆਂ ਦੀ ਨਿੰਦਿਆ ਕਰਨ ਵਾਲਾ ਹੈ। ਕਹੁ ਰਵਿਦਾਸ ਪਾਪੀ ਨਰਕ ਸੁਧਾਰਿਆ, ਭਾਵ ਭਗਤ ਰਵਿਦਾਸ ਜੀ ਨੇ ਉਸ ਬੰਦੇ ਨੂੰ ਪਾਪੀ ਦੱਸਿਆ। ਦੂਸਰਿਆਂ ਦੀ ਨਿੰਦਿਆ ਕਰਨ ਵਾਲਾ ਇਨਸਾਨ ਬੜਾ ਵੱਡਾ ਪਾਪੀ ਹੈ। ਇਸ ਲਈ ਉਸ ਦੀ ਜਿਹੜੀ ਹਾਲਤ ਹੈ ਸਾਧ ਸੰਗਤ ਤੋਂ ਇਹ ਹੈ। ਭਾਈ ਗੁਰਦਾਸ ਜੀ ਕਹਿੰਦੇ, ਆਪਣ ਹੱਥੀਂ ਆਪਣੀ ਜੜ ਆਪ ਉਪਟੈ। ਆਪਣੇ ਹੱਥੀਂ ਆਪਣੀ ਜੜ ਆਪ ਪੁੱਟ ਲੈਂਦਾ ਹੈ। ਵਾਰ 35 ਪੌੜੀ ਦੂਸਰੀ ਵਿੱਚ ਨਿੰਦਕ ਦੇ ਪ੍ਰਥਾਏ ਹੀ ਪਾਵਨ ਬਚਨ ਉਚਾਰਨ ਕਰ ਰਹੇ ਹਨ ਭਾਈ ਗੁਰਦਾਸ ਜੀ। ਕਾਉ ਕਪੂਰ ਨਾ ਚੱਖਈ ਦੁਰਗੰਧ ਸੁਖਾਵੈ, ਹਾਥੀ ਨੀਰ ਨਵਾਲੀਐ ਸਿਰ ਸ਼ਾਰ ਉਡਾਵੈ, ਤੁਮੇ ਅੰਮ੍ਰਿਤ ਸਿੰਜੀਐ ਕੌੜਤ ਨਾ ਜਾਵੈ, ਸਿਮਲ ਰੁੱਖ ਸਰੇਵੀਐ ਫਲ ਹੱਥ ਨਾ ਆਵੈ, ਨਿੰਦਕ ਨਾਮ ਵਿਹੂਣਿਆ ਸਤ ਸੰਗ ਨਾ ਭਾਵੈ, ਅੰਨਾ ਆਗੂ ਜੇ ਥੀਐ ਸਭ ਸਾਥ ਮੁਹਾਵੈ, ਅੰਨਾ ਆਗੂ ਜੇ ਥੀਐ ਸਭ ਸਾਥ ਮੁਹਾਵੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੱਖ ਵੱਖ ਦਲੀਲਾਂ ਦੇ ਕੇ ਫੁਰਮਾਨ ਕੀਤਾ। ਕਹਿਣ ਲੱਗੇ, ਕਾਉ ਕਪੂਰ ਨਾ ਚੱਖਈ ਦੁਰਗੰਧ ਸੁਖਾਵੈ। ਕਹਿਣ ਲੱਗੇ, ਜਿਹੜਾ ਕਾਂ ਹੈ ਉਹ ਕਪੂਰ ਨੂੰ ਨਹੀਂ ਚੱਖਦਾ, ਉਸਨੂੰ ਵਿਸ਼ਟਾ ਹੀ ਚੰਗਾ ਲੱਗਦਾ ਹੈ। ਭਾਵ ਕਾਂ ਆ ਜਿਹੜਾ, ਉਹਨੂੰ ਕੋਈ ਸੁਗੰਧੀ ਵਾਲੀ ਚੀਜ਼ ਦਈਏ ਅਤੇ ਸਾਧ ਸੰਗਤ ਸੁੰਘਣ ਲੱਗ ਪਏਗਾ, ਕੋਈ ਸਵਾਦਲੀ ਚੀਜ਼ ਉਸਨੂੰ ਖਾਣ ਵਾਸਤੇ ਦਈਏ ਅਤੇ ਖਾ ਲਵੇਗਾ, ਨਹੀਂ। ਕਹਿਣ ਲੱਗੇ, ਜਿਹੜਾ ਕਾਂ ਆ ਉਹਦੀ ਚੁੰਝ ਗੰਦ ਦੇ ਵਿੱਚ ਹੀ ਰਹਿੰਦੀ ਹੈ। ਭਾਈ ਗੁਰਦਾਸ ਜੀ ਦੱਸਦੇ ਨੇ, ਕਾਉ ਕਪੂਰ ਨਾ ਚੱਖਈ ਦੁਰਗੰਧ ਸੁਖਾਵੈ। ਫਿਰ ਦੂਸਰੀ ਦਲੀਲ ਦਿੱਤੀ, ਹਾਥੀ ਨੀਰ ਨਵਾਲੀ ਹੈ ਸਿਰ ਸ਼ਾਰ ਉਡਾਵੈ। ਹਾਥੀ ਨੂੰ ਪਾਣੀ ਦੇ ਵਿੱਚ ਮਲ ਮਲ ਕੇ ਨਵਾਈਏ, ਪਰ ਨਦੀ ਦੇ ਵਿੱਚੋਂ ਦਰਿਆ ਚੋਂ ਬਾਹਰ ਨਿਕਲ ਕੇ, ਪਾਣੀ ਚੋਂ ਤਲਾਬ ਚੋਂ ਬਾਹਰ ਨਿਕਲ ਕੇ ਜਿੱਥੇ ਵੀ ਨਵਾ ਰਹੇ ਹਾਂ, ਭਾਵੇਂ ਤਲਾਬ ਹੈ ਨਦੀ ਹੈ ਦਰਿਆ ਆ, ਉਹਦੇ ਵਿੱਚੋਂ ਨਿਕਲ ਕੇ ਸਵਾਹ ਹੀ ਉਡਾਉਂਦਾ ਹੈ, ਆਪਣੀ ਸੁੰਡ ਨਾਲ ਆਪਣੇ ਉੱਤੇ ਮਿੱਟੀ ਪਾਉਣ ਲੱਗ ਪੈਂਦਾ ਪਾਣੀ ਚੋਂ ਬਾਹਰ ਨਿਕਲ ਕੇ। ਤੀਸਰੀ ਦਲੀਲ ਦਿੰਦੇ ਆ, ਕਹਿੰਦੇ ਤੁੰਮੇ ਅੰਮ੍ਰਿਤ ਸਿੰਜੀ ਹੈ, ਕੌੜਾ ਤਨਾ ਜਾਵੇ। ਤੁੰਮੇ ਨੂੰ ਭਾਵੇਂ ਅੰਮ੍ਰਿਤ ਨਾਲ ਜਿੰਨਾ ਮਰਜ਼ੀ ਸਿੰਜੀ ਜਾਈਏ, ਦੁੱਧ ਨਾਲ ਸਿੰਜੀ ਜਾਓ, ਪਰੰਤੂ ਉਹਦੀ ਕੌੜਤਨ ਜਾਂਦੀ ਨਹੀਂ ਹੈ, ਕੌੜੇ ਦਾ ਕੌੜਾ ਹੀ ਰਹੇਗਾ। ਫਿਰ ਕਹਿਣ ਲੱਗੇ ਸਿੰਬਲ ਰੁੱਖ ਸਰੇ ਵੀ ਹੈ, ਫਲ ਹੱਥ ਨਾ ਆਵੇ। ਸਿੰਬਲ ਬਿਰਸ਼ ਨੂੰ ਜਿੰਨਾ ਮਰਜ਼ੀ ਪਾਲੀਏ, ਐ ਵਧੀਆ ਤੋਂ ਵਧੀਆ ਉਹਨੂੰ ਦਵਾਈਆਂ ਪਾਈਏ, ਖਾਦਾਂ ਪਾਈਏ, ਰੂੜੀ ਰੇਹ ਪਾਈਏ, ਬੜੇ ਪਿਆਰ ਨਾਲ ਉਹਨੂੰ ਪਾਲੀਏ, ਆਲੇ ਦੁਆਲੇ ਵਾੜ ਵੀ ਕਰੀਏ, ਸਮੇਂ ਸਮੇਂ ਤੇ ਪਾਣੀ ਵੀ ਦਈਏ, ਪਰ ਕੀ ਉਹਨੂੰ ਫਲ ਲੱਗਣ ਲੱਗ ਪੈਣਗੇ? ਕੋਈ ਖਾਣ ਵਾਲੇ ਕੀਮਤੀ ਫਲ, ਸਵਾਦ ਵਾਲੇ ਫਲ ਉਹਨੂੰ ਲੱਗਣ ਲੱਗ ਪੈਣਗੇ? ਭਾਈ ਗੁਰਦਾਸ ਜੀ ਕਹਿਣ ਲੱਗੇ, ਨਹੀਂ, ਸਿੰਬਲ ਨੂੰ ਕੋਈ ਵੀ ਖਾਣ ਵਾਲਾ ਫਲ ਆਦਿਕ ਨਹੀਂ ਲੱਗਣਾ। ਇਸੇ ਤਰ੍ਹਾਂ ਨਿੰਦਕ ਨਾਮ ਵਿਹੂਣੇ ਆ, ਸਤ ਸੰਗ ਨਾ ਭਾਵੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ, ਜਿਹੜਾ ਨਿੰਦਕ ਬੰਦਾ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਆ, ਨਿੰਦਕ ਨਾਮ ਵਿਹੂਣੇ ਆ, ਪਰਮੇਸ਼ੁਰ ਦੇ ਨਾਮ ਤੋਂ ਖਾਲੀ ਆ। ਇਸ ਲਈ ਸਾਧ ਸੰਗਤ ਸਤਸੰਗ ਨਾ ਭਾਵੈ, ਉਹਨੂੰ ਸਤਸੰਗ ਭਾਉਂਦਾ ਹੀ ਨਹੀਂ, ਉਹਨੂੰ ਸਤਸੰਗ ਚੰਗਾ ਹੀ ਨਹੀਂ ਲੱਗਦਾ। ਗੁਰੂ ਦੀ ਸੰਗਤ ਨੇ ਉਹਨੂੰ ਚੰਗੀ ਲੱਗਦੀ, ਤੇ ਹੁਣ ਉਹਦੀ ਹਾਲਤ ਕੀ ਹੈ? ਅੰਨਾ ਆਗੂ ਜੇ ਥੀ ਹੈ ਸਭ ਸਾਥ ਮੁਹਾਵੈ। ਜੇਕਰ ਆਗੂ ਅੰਨਾ ਹੋਵੇ ਨਾ, ਰਾਹ ਦੱਸਣ ਵਾਲਾ, ਅੱਗੇ ਲੱਗ ਤੁਰੇ ਦੂਸਰਿਆਂ ਦੇ, ਸਾਰਿਆਂ ਨੂੰ ਸਾਧ ਸੰਗਤ ਲੈ ਕੇ ਨਾਲ ਡੋਬ ਦੂਗਾ, ਆਪ ਤੇ ਡੁੱਬਣਾ ਹੀ ਉਹਨੇ, ਦੂਸਰਿਆਂ ਨੂੰ ਵੀ ਡੋਬੇਗਾ। ਭਾਵ ਜੇ ਨਿੰਦਕ ਦੇ ਮਗਰ ਲੱਗੀਏ ਤੇ ਸਾਧ ਸੰਗਤ ਉਹਨੇ ਆਪਣਾ ਆਤਮਿਕ ਜੀਵਨ ਤੇ ਨਾਸ਼ ਕਰਨਾ ਹੀ ਹੈ, ਪਰੰਤੂ ਜਿੰਨੇ ਵੀ ਉਹਦੇ ਸੰਗੀ ਸਾਥੀ ਨੇ ਸਾਰਿਆਂ ਨੂੰ ਲੈ ਡੁੱਬਦਾ। ਭਾਵ ਨਿੰਦਕ ਦੀ ਸੰਗਤ ਵੀ ਨਹੀਂ ਕਰਨੀ। ਭਾਈ ਗੁਰਦਾਸ ਜੀ ਦਾ ਭਾਵ ਇਹ ਹੈ ਕਿ ਜਿਹੜਾ ਨਿੰਦਕ ਬੰਦਾ ਆ, ਦੂਸਰਿਆਂ ਦੀ ਨਿੰਦਿਆ ਕਰਨ ਵਾਲਾ, ਉਹਦੀ ਸੰਗਤ ਵਿੱਚ ਵੀ ਨਾ ਬੈਠੋ, ਕਿਉਂਕਿ ਉਹਨੇ ਆਪ ਡੁੱਬਣਾ, ਸੰਗੀਆਂ ਸਾਥੀਆਂ ਨੂੰ ਵੀ ਡੋਬ ਦੇਣਾ ਉਹਨੇ। ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲਏ ਸਦਾ। ਸਾਧ ਸੰਗਤ ਪਾਪੀ ਬੰਦਾ, ਵਿਕਾਰੀ ਬੰਦਾ, ਵਿਸ਼ਈ ਬੰਦਾ ਜਿਹੜੇ ਰਸਤੇ ਤੇ ਚੱਲ ਰਿਹਾ ਹੈ, ਆਪਣੇ ਸੰਗੀਆਂ ਸਾਥੀਆਂ ਨੂੰ ਵੀ ਉਸੇ ਰਸਤੇ ਤੇ ਤੋਰੇਗਾ। ਉਹਦਾ ਦੂਸਰਾ ਪੱਖ ਹੈ ਜਿਹੜੇ ਰੱਬ ਦੀ ਬੰਦਗੀ ਵਾਲੇ ਨੇ, ਜੇ ਉਹ ਆਪ ਤਰਦੇ ਹੈ ਸੰਸਾਰ ਭਾਵ ਸਾਗਰ ਤੋਂ ਮੁਕਤ ਨੇ, ਸੰਗੀਆਂ ਸਾਥੀਆਂ ਨੂੰ ਵੀ ਮੁਕਤ ਕਰ ਲੈਂਦੇ ਨੇ। ਆਪ ਮੁਕਤ, ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਆਪ ਭਾਵ ਸਾਗਰ ਤੋਂ ਤਰ ਗਏ, ਨਾਲ ਸੰਗੀਆਂ ਸਾਥੀਆਂ ਦਾ ਵੀ ਭਾਵ ਸਾਗਰ ਤੋਂ ਪਾਰ ਉਤਾਰਾ ਕਰ ਦਿੱਤਾ। ਇਸੇ ਤਰ੍ਹਾਂ ਜਿਹੜਾ ਨਿੰਦਕ ਬੰਦਾ ਹੈ, ਬੇਮੁਖ ਬੰਦਾ, ਗੁਰੂ ਤੋਂ ਟੁੱਟਿਆ ਹੋਇਆ, ਉਹਨੇ ਆਪ ਡੁੱਬਣਾ ਭਾਵ ਸਾਗਰ ਚ, ਸੰਗੀਆਂ ਸਾਥੀਆਂ ਨੂੰ ਵੀ ਡੋਬ ਦੇਗਾ। ਰਾਗ ਗਾਉਣ ਵਿੱਚ ਭਗਤ ਰਵਿਦਾਸ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ, ਉਹ ਕਹਿੰਦੇ ਜਿੱਥੋਂ ਤੱਕ ਮਰਜ਼ੀ ਹੈ ਨਿੰਦਕ ਬੰਦਾ ਸੰਸਾਰ ਜਗਤ ਵਿੱਚ ਭੱਜਿਆ ਫਿਰੇ, ਦੌੜਿਆ ਫਿਰੇ, ਪਰ ਜਿਹੜਾ ਨਿੰਦਕ ਇਨਸਾਨ ਹੈ ਉਹਦਾ ਪਾਰ ਉਤਾਰਾ ਨਹੀਂ ਹੋ ਸਕਦਾ। ਕਿਉਂਕਿ ਜਿਹੜਾ ਬਿਨਾਂ ਵਜ੍ਹਾ ਤੋਂ ਕੋਈ ਨਿੰਦਿਆ ਕਰਦਾ ਕਿਸੇ ਦੂਸਰੇ ਬੰਦੇ ਦੀ, ਜਿਸ ਦੀ ਉਹ ਨਿੰਦਿਆ ਕਰ ਰਿਹਾ, ਉਸ ਨਾਲ ਕੋਈ ਉਹਦਾ ਲੈਣਾ ਦੇਣਾ ਥੋੜ੍ਹੀ, ਕਿ ਉਹਦੀ ਕੋਈ ਜ਼ਮੀਨ ਜਾਂ ਕੋਈ ਉਹਦੀ ਜਾਇਦਾਦ, ਕੋਈ ਪ੍ਰਾਪਰਟੀ ਦਾ ਵੰਡ ਵਿਹਾਰ ਹੈ ਉਹਦੇ ਨਾਲ। ਐਸੇ ਐਸੇ ਲੋਕ ਤੁਹਾਨੂੰ ਮਿਲਣਗੇ, ਰੱਬ ਦੇ ਪਿਆਰੇ ਬੰਦਗੀ ਵਾਲਿਆਂ ਦੀ, ਮਹਾਂਪੁਰਸ਼ਾਂ ਦੀ ਨਿੰਦਿਆ ਕਰਨ ਵਾਲੇ ਵੀ ਬੜੇ ਲੋਕ ਤੁਹਾਨੂੰ ਮਿਲਣਗੇ, ਪਰ ਉਹ ਕੋਈ ਸਾਧੂ ਆ, ਬੰਦਗੀ ਵਾਲੇ ਮਹਾਂਪੁਰਸ਼, ਸਾਧ ਸੰਗਤ ਉਹਨਾਂ ਨਾਲ ਕੋਈ ਵੰਡ ਵਿਹਾਰ ਨਹੀਂ, ਕੋਈ ਜ਼ਮੀਨ ਦੀ ਵੰਡ ਨਹੀਂ, ਕੋਈ ਪ੍ਰੋਪਰਟੀ ਦੀ ਵੰਡ ਨਹੀਂ, ਕੋਈ ਉਹ ਸਾਧੂ ਮਹਾਤਮਾ ਕਿਸੇ ਬੰਦਗੀ ਵਾਲੇ ਨੇ, ਕਿਸੇ ਸਾਧੂ ਮਹਾਂਪੁਰਸ਼ ਨੇ ਉਹਦਾ ਕੋਈ ਹੱਕ ਨਹੀਂ ਖਾਧਾ ਕਿਤੇ, ਕੋਈ ਉਹਦੇ ਪੈਸੇ ਨਹੀਂ ਕਿਤੇ ਦੱਬੇ ਵੀ ਮੈਂ ਤੇਰੇ ਕੋਲ ਦੇਣੇ ਆ, ਤਾਂ ਵੀ ਨਿੰਦਿਆ ਕਰਦੇ ਬਿਨਾਂ ਵਜ੍ਹਾ। ਸਾਧ ਸੰਗਤ ਉਹਨਾਂ ਲੋਕਾਂ ਦਾ ਕੀ ਇਲਾਜ ਕਰੋਗੇ ਜਿਹਨਾਂ, ਜਿਹੜਾ ਬਿਨਾਂ ਕਿਸੇ ਲੈਣ ਦੇਣ, ਬਿਨਾਂ ਕਿਸੇ ਵੰਡ ਵਿਹਾਰ ਤੋਂ ਹੀ ਨਿੰਦਿਆ ਕਰੀ ਜਾਂਦਾ, ਉਹਦਾ ਕੀ ਇਲਾਜ ਕਰੀਏ? ਭਗਤ ਰਵਿਦਾਸ ਜੀ ਨੇ ਉਸਦੀ ਹਾਲਤ ਦੱਸੀ ਹੈ ਕਿ ਕਿੱਡਾ ਵੱਡਾ ਪਾਪੀ ਹੈ ਉਹ ਬੰਦਾ, ਸੰਸਾਰ ਜਗਤ ਦੇ ਵਿੱਚ ਜਿੱਥੇ ਮਰਜ਼ੀ ਤੁਰਿਆ ਫਿਰੇ। ਖਿਮਾ ਕਰਿਓ, ਇੱਕ ਬੇਨਤੀ ਕਰਨ ਲੱਗਾ, ਕੀ ਧਰਮ ਅਸਥਾਨਾਂ ਦੇ ਉੱਤੇ ਨਿੰਦਕ ਲੋਕ ਨਹੀਂ ਹੈਗੇ? ਐਸੇ ਐਸੇ ਲੋਕ ਮੈਂ ਦਿਖਾ ਦਿੰਦਾ ਤੁਹਾਨੂੰ ਜਿਹੜੇ ਧਰਮ ਅਸਥਾਨਾਂ ਦੀਆਂ ਸਟੇਜਾਂ ਦੇ ਉੱਤੇ ਬੈਠ ਕੇ ਦੂਸਰਿਆਂ ਦੀ ਨਿੰਦਿਆ ਕਰ ਰਹੇ, ਸਾਧੂਆਂ ਮਹਾਂਪੁਰਸ਼ਾਂ ਦੀ ਨਿੰਦਿਆ ਕਰ ਰਹੇ ਸਟੇਜਾਂ ਤੇ ਬੈਠ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ। ਭਗਤ ਰਵਿਦਾਸ ਜੀ ਨੇ ਉਸ ਬੰਦੇ ਦੀ ਹਾਲਤ ਦੱਸੀ ਹੈ ਔਰ ਇਹ ਵੀ ਨਾਲ ਜ਼ਿਕਰ ਕੀਤਾ ਕਿ ਉਹ ਸੰਸਾਰ ਜਗਤ ਵਿੱਚ ਧਰਮ ਦੇ ਕਾਰਜ ਵੀ ਕਰੇ, ਪਰੰਤੂ ਜੇ ਉਹ ਨਿੰਦਕ ਆ ਉਹਦਾ ਪਾਰ ਉਤਾਰਾ ਨਹੀਂ ਹੋ ਸਕਦਾ। ਭਗਤ ਰਵਿਦਾਸ ਜੀ ਦੇ ਪਾਵਨ ਬਚਨ ਰਾਗ ਗਾਉਣ ਵਿੱਚ ਜੇ ਉਹ 68 ਤੀਰਥ ਨਹਾਵੈ, ਜੇ ਉਹ ਦੁਆਦਿਸ ਸਿਲਾ ਪੁਜਾਵੈ, ਜੇ ਉਹ ਕੂਪ ਤੱਟਾ ਦਿਵਾਵੈ, ਕਰੈ ਨਿੰਦ ਸਭ ਬਿਰਥਾ ਜਾਵੈ। ਭਾਵੇਂ 68 ਤੀਰਥਾਂ ਤੇ ਵੀ ਇਸ਼ਨਾਨ ਕਰਦਾ ਫਿਰੇ, ਤੀਰਥ ਅਸਥਾਨਾਂ ਦੇ ਉੱਤੇ ਵੀ ਨਹਾਉਂਦਾ ਫਿਰੇ, ਤੀਰਥ ਅਸਥਾਨਾਂ ਦੇ ਉੱਤੇ ਜਾ ਕੇ ਭਾਵੇਂ ਡੇਰੇ ਲਾ ਲਵੇ, ਭਾਵੇਂ ਲੋਕਾਂ ਦੇ ਭਲੇ ਵਾਸਤੇ ਖੂਹ ਤੇ ਤਲਾਬ ਬਣਵਾਉਂਦਾ ਫਿਰੇ, ਪਰ ਜੇ ਨਿੰਦਿਆ ਕਰਨ ਵਾਲੀ ਆਦਤ ਛੱਡਦਾ ਨਹੀਂ। ਭਗਤ ਰਵਿਦਾਸ ਜੀ ਕਹਿੰਦੇ ਸੰਸਾਰ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ, ਕੀਤੇ ਹੋਏ ਧਰਮ ਦੇ ਕੰਮ ਵੀ ਵਿਅਰਥ ਚਲੇ ਜਾਣਗੇ, ਸਾਰੀ ਮਿਹਨਤ ਖਾਲੀ ਚਲੇ ਜਾਏਗੀ। ਸਾਧ ਕਾ ਨਿੰਦਕ ਕੈਸੇ ਤਰ੍ਹਾਂ, ਸਾਧ ਕਾ ਨਿੰਦਕ ਕੈਸੇ ਤਰ੍ਹਾਂ, ਪੁੱਛਿਆ ਭਗਤ ਰਵਿਦਾਸ ਜੀ ਕੀ ਹੈ ਫਿਰ ਨਤੀਜਾ। ਸਰ ਪਰ ਜਨ ਉਹ ਨਰਕ ਹੀ ਪਰ ਹੈ। ਸਰ ਪਰ ਦਾ ਅਰਥ ਹੁੰਦਾ ਜ਼ਰੂਰ, ਪੱਕੀ ਗੱਲ ਹੈ ਜਿਹੜੀ, ਉਹਨੂੰ ਬਾਣੀ ਚ ਕਿਹਾ ਸਰ ਪਰ। ਸਾਧ ਕਾ ਨਿੰਦਕ ਕੈਸੇ ਤਰੈ, ਕਹਿੰਦੇ ਕਿਵੇਂ ਤਰ ਸਕਦਾ, ਭਾਵ ਤਾਰ ਹੀ ਨਹੀਂ ਸਕਦਾ। ਸਰ ਪਰ ਜਨ ਉਹ ਨਰਕ ਹੀ ਪਰ ਹੈ, ਗੱਲ ਕੀ, ਸਦਾ ਨਰਕ ਦੇ ਵਿੱਚ ਹੀ ਪਿਆ ਰਹਿੰਦਾ, ਇਸ ਜਗਤ ਦੁਨੀਆਂ ਦੇ ਵਿੱਚ ਨਿੰਦਿਆ ਰੂਪੀ ਨਰਕ ਚ ਪਿਆ ਰਹਿੰਦਾ, ਮਰਨ ਤੋਂ ਬਾਅਦ ਜੰਮਣ ਮਰਨ ਦੇ ਨਰਕ ਵਿੱਚ ਪਿਆ ਰਹਿੰਦਾ। ਫਿਰ ਭਗਤ ਰਵਿਦਾਸ ਜੀ ਨੇ ਫੁਰਮਾਨ ਕੀਤਾ, ਜੇ ਉਹ ਗ੍ਰਹਿਣ ਕਰੇ ਕੁੱਲ ਖੇਤ, ਅਰਪੈ ਨਾਰ ਸ਼ਿੰਗਾਰ ਸਮੇਤ, ਸਗਲੀ ਸਿਮਰਤ ਸ਼੍ਰਵਣੀ ਸੁਣੈ। ਜਿਹਨੇ ਮਰਜ਼ੀ ਦਾਨ ਪੁੰਨ ਕਰਦਾ ਫਿਰੇ, ਕਹਿੰਦੇ ਸਾਰੀਆਂ ਸਿਮਰਤੀਆਂ ਕੰਨਾਂ ਨਾਲ ਸੁਣੇ ਧਾਰਮਿਕ ਗ੍ਰੰਥ, ਕਰੈ ਨਿੰਦ ਕਮਲੈ ਨਹੀਂ ਗੁਣੈ। ਅਗਰ ਨਿੰਦਿਆ ਕਰਨ ਵਾਲੀ ਆਦਤ ਨਹੀਂ ਛੱਡਦਾ, ਨਿੰਦਿਆ ਹੀ ਕਰੀ ਜਾਂਦਾ ਤੇ ਸਾਰੇ ਦੇ ਸਾਰੇ ਕੀਤੇ ਕੰਮ ਕਿਸੇ ਗੁਣ ਵਿੱਚ ਨਹੀਂ, ਭਾਵ ਕੋਈ ਲਾਭ ਨਹੀਂ। ਜੇ ਉਹ ਅਨਕ ਪ੍ਰਸਾਦ ਕਰਾਵੇ, ਭੂਮ ਦਾਨ ਸੋਭਾ ਮੰਡਪ ਪਾਵੇ, ਆਪਣਾ ਬਿਗਾਰ ਬਿਰਾਨਾ ਸੰਡੈ, ਕਰੈ ਨਿੰਦ ਬੋ ਜੋਨੀ ਹੰਡੈ। ਇੱਥੋਂ ਤੱਕ ਭਗਤ ਰਵਿਦਾਸ ਜੀ ਨੇ ਆਖਿਆ, ਜੇ ਉਹ ਆਪਣਾ ਨੁਕਸਾਨ ਕਰਕੇ ਵੀ ਦੂਜਿਆਂ ਦਾ ਕੰਮ ਸਵਾਰਦਾ ਹੋਵੇ, ਪਰ ਇਹ ਕੰਮ ਕਰਨ ਦੇ ਬਾਵਜੂਦ ਸਾਧੂ ਜਨਾਂ ਤੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਰਵੇ, ਸਾਰੇ ਦੇ ਸਾਰੇ ਕੀਤੇ ਹੋਏ ਧਰਮ ਦੇ ਕੰਮ ਵਿਅਰਥ ਚਲੇ ਗਏ। ਜੇ ਉਹ ਭਲਿਆਂ ਬੰਦਿਆਂ ਦੀ, ਭਲਿਆਂ ਪੁਰਸ਼ਾਂ ਦੀ ਨਿੰਦਿਆ ਕਰਦਾ, ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਹੀ ਭਟਕਦਾ ਰਹੇਗਾ। ਨਿੰਦਾ ਕਹਾਂ ਕਰੋ ਸੰਸਾਰਾ, ਨਿੰਦਕ ਕਾ ਪ੍ਰਗਟ ਪਹਾਰਾ। ਜਿਹੜੀ ਨਿੰਦਕ ਦੀ ਬਿਰਤੀ ਹੈ ਨਾ, ਇੰਜ ਕਹਿ ਲਓ ਕਿ ਨਿੰਦਕ ਦੀ ਠੱਗੀ ਦੀ ਦੁਕਾਨ ਜਿਹੜੀ ਉਗੜ ਆਉਂਦੀ ਹੈ, ਪਤਾ ਲੱਗ ਜਾਂਦਾ ਉਹਦਾ, ਨਿੰਦਕ ਕਾ ਪ੍ਰਗਟ ਪਹਾਰਾ। ਭਗਤ ਰਵਿਦਾਸ ਜੀ ਕਹਿੰਦੇ ਨਿੰਦਾ ਕਹਾਂ ਕਰੋ ਸੰਸਾਰਾ, ਇਹ ਸੰਸਾਰ ਦੇ ਲੋਕੋ, ਤੁਸੀਂ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਿਉਂ ਕਰਦੇ ਹੋ? ਬਾਹਰੋਂ ਜਿੰਨੇ ਮਰਜ਼ੀ ਧਾਰਮਿਕ ਕੰਮ ਐਸਾ ਬੰਦਾ ਕਰੇ, ਪਰ ਜੋ ਮਨੁੱਖ ਸੰਤ ਜਨਾਂ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਵਾ, ਧਾਰਮਿਕ ਕੰਮ ਕਰਦਾ ਹੋਇਆ ਵੀ ਠਾਗੀ ਹੈ। ਭਗਤ ਰਵਿਦਾਸ ਜੀ ਕਹਿ ਰਹੇ ਆ ਨਿੰਦਕ ਕਾ ਪ੍ਰਗਟ ਪਹਾਰਾ, ਕਹਿੰਦੇ ਨਿੰਦਕ ਦੀ ਇਹ ਠੱਗੀ ਦੀ ਦੁਕਾਨ ਉਗੜੀ ਪੈਂਦੀ ਹੈ। ਤੇ ਤੱਤ ਦੀ ਗੱਲ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ, ਨਿੰਦਕ ਸੋਧ ਸਾਧ ਵਿਚਾਰਿਆ, ਦੇਖੋ ਕਿੱਡੀ ਵੱਡੀ ਗੱਲ ਆ। ਭਗਤ ਰਵਿਦਾਸ ਜੀ ਫੁਰਮਾਨ ਕਰਦੇ ਵੀ ਅਸਾਂ ਚੰਗੀ ਤਰ੍ਹਾਂ ਵਿਚਾਰ ਵਿਚਾਰ ਕੇ ਇਹ ਤੱਤ ਕੱਢਿਆ, ਚੰਗੀ ਤਰ੍ਹਾਂ ਵਿਚਾਰ ਵਿਚਾਰ ਕੇ ਘੋਖ ਕੇ ਅਸਾਂ ਵੇਖ ਲਿਆ ਕਿ ਜਿਹੜਾ ਸੰਤ ਕਾ ਨਿੰਦਕ ਆ ਉਹ ਕੁਕਰਮੀ ਰਹਿੰਦਾ ਤੇ ਨਰਕ ਦੇ ਵਿੱਚ ਹੀ ਪੈਂਦਾ। ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸਧਾਰਿਆ। ਉਹ ਬੜਾ ਵੱਡਾ ਕੁਕਰਮੀ ਬੰਦਾ ਹੈ, ਇਸ ਲਈ ਐਸਾ ਕੁਕਰਮੀ ਨਰਕਾਂ ਦੇ ਵਿੱਚ ਹੀ ਸੁੱਟਿਆ ਜਾਂਦਾ ਹੈ, ਉਹਦੇ ਵਾਸਤੇ ਰੱਬ ਦੇ ਘਰ ਪ੍ਰਭੂ ਦੀ ਹਜ਼ੂਰੀ ਵਿੱਚ ਕੋਈ ਥਾਂ ਨਹੀਂ। ਇਸ ਲਈ ਭਾਈ ਗੁਰਦਾਸ ਜੀ ਦੇ ਪਾਵਨ ਬਚਨ ਹਨ, ਕਹਿੰਦੇ ਨਿੰਦਕ ਨਾਮ ਵਿਹੂਣੇ ਆ ਸਤ ਸੰਗ ਨਾ ਪਾਵੈ। ਜਿਹੜੇ ਨਿੰਦਕ ਲੋਕ ਨੇ ਪਰਮੇਸ਼ਰ ਦੇ ਨਾਮ ਤੋਂ ਖਾਲੀ ਨੇ, ਰੱਬ ਦੀ ਬੰਦਗੀ ਵਿੱਚ ਸੁਰਤ ਬਿਰਤੀ ਕਰਕੇ ਨਹੀਂ ਜੁੜਦੇ, ਸਤ ਸੰਗ ਨਾ ਪਾਵੈ, ਉਹਨਾਂ ਨੂੰ ਗੁਰੂ ਦੀ ਸਤ ਸੰਗਤ ਸਾਧ ਸੰਗਤ ਪਾਉਂਦੀ ਨਹੀਂ, ਆਉਂਦੇ ਹੀ ਨਹੀਂ ਸਤ ਸੰਗਤ ਵਿੱਚ। ਅੰਨਾ ਆਗੂ ਜੇਤੀ ਹੈ ਸਭ ਸਾਥ ਮੁਹਾਵੈ, ਜੇਕਰ ਅੰਨਾ ਆਗੂ ਭਾਵ ਰਾਹ ਦੱਸਣ ਵਾਲਾ ਹੋ ਕੇ ਅੱਗੇ ਲੱਗੂ ਤਾਂ ਸਾਰੇ ਦੇ ਸਾਰੇ ਸਾਥ ਨੂੰ ਲੈ ਡੁੱਬੂਗਾ। ਆਪ ਡੁੱਬਦਾ ਨਿੰਦਕ ਸੰਗੀਆਂ ਸਾਥੀਆਂ ਨੂੰ ਵੀ ਲੈ ਡੁੱਬਦਾ ਹੈ, ਇਸ ਲਈ ਸਾਧ ਸੰਗਤ ਨਿੰਦਕ ਦੀ ਭੁੱਲ ਕੇ ਵੀ ਸੰਗਤ ਨਹੀਂ ਕਰਨੀ, ਕਿਉਂਕਿ ਉਹਨੇ ਆਪ ਭਵ ਸਾਗਰ ਵਿੱਚ ਡੁੱਬਣਾ ਹੈ, ਸੰਗੀਆਂ ਸਾਥੀਆਂ ਦਾ ਬੇੜਾ ਵੀ ਡੋਬ ਦੇਵੇਗਾ। ਵਾਰ 35 ਪੌੜੀ 3 ਵਿੱਚ ਨਿੰਦਕ ਦੀ ਹਾਲਤ ਵਰਣਨ ਕਰਦੇ ਹਨ ਕਿ ਕਿਵੇਂ ਨਿੰਦਕ ਦਾ ਨਿੰਦ ਪੁਣਾ ਜਿਹੜਾ ਹੈ ਉਹ ਲੁਕਾਇਆ ਵੀ ਲੋਕ ਨਹੀਂ ਸਕਦਾ, ਭਾਵ ਉਗੜ ਪੈਂਦਾ ਹੈ। ਕੀ ਫਰਮਾਨ ਕਰ ਰਹੇ ਹਨ? ਲਸਣ ਲੁਕਾਇਆ ਨਾ ਲੁਕੈ, ਬਹਿ ਖਾਜੈ ਕੂਣੈ, ਕਾਲਾ ਕੰਬਲ ਉਜਲਾ ਕਿਉਂ ਹੋਏ ਸਬੂਣੈ, ਡੇਮੂ ਖੱਖਰ ਜੋ ਸ਼ੋਹੈ ਦਿਸੈ ਮੋਹ ਸੂਣੈ, ਕਿਤੇ ਕੰਮ ਨ ਆਵਈ ਲਾਵਣ ਬਿਨ ਲੂਣੈ, ਨਿੰਦਕ ਨਾਮ ਵਿਸਾਰਿਆ ਗੁਰ ਗਿਆਨ ਵਿਹੂਣੈ, ਹਲਤ ਪਲਤ ਸੁਖ ਨਾ ਲਹੈ ਦੁਖੀਆਂ ਸਿਰ ਝੂਣੈ, ਹਲਤ ਪਲਤ ਸੁਖ ਨਾ ਲਹੈ ਦੁਖੀਆ ਸਿਰ ਝੂਣੈ, ਲਸਣ ਲੁਕਾਇਆ ਨਾ ਲੁਕੈ ਬਹਿ ਖਾਜੈ ਖੂਣੈ। ਭਾਵੇਂ ਇੱਕ ਖੂੰਜੇ ਦੇ ਵਿੱਚ ਲੱਗ ਕੇ ਨੁੱਕਰ ਚ ਬੈਠ ਕੇ ਨਾ ਕਿਸੇ ਕਮਰੇ ਦੀ ਤੇ ਲੁਕ ਕੇ ਲਸਣ ਖਾਈਏ, ਭਾਵ ਥੋਮ ਖਾਈਏ, ਉਹ ਲੁਕਦਾ ਨਹੀਂ ਹੈ। ਉਹਦੇ ਮੁਸ਼ਕ ਤੋਂ ਮਲੂਮ ਹੋ ਜਾਂਦਾ ਹੈ ਵੀ ਇੱਥੇ ਕੋਈ ਲਸਣ ਛਿੱਲਦਾ ਪਿਆ ਜਾਂ ਕੋਈ ਲਸਣ ਖਾ ਰਿਹਾ ਹੈ। ਭਾਵ ਜਿਹੜਾ ਲਸਣ ਆ ਭਾਵੇਂ ਜਿੱਥੇ ਮਰਜ਼ੀ ਨੁੱਕਰ ਦੇ ਵਿੱਚ ਰੱਖਿਆ ਹੋਵੇ, ਕੋਈ ਖਾ ਰਿਹਾ ਹੋਵੇ, ਛਿੱਲ ਰਿਹਾ ਹੋਵੇ, ਉਹਦੀ ਜਿਹੜੀ ਮੁਸ਼ਕ ਆ, ਸਮੈਲ ਆ, ਉਹਦੇ ਤੋਂ ਪਤਾ ਲੱਗ ਜਾਂਦਾ ਹੈ ਕਿ ਇੱਥੇ ਲਸਣ ਰੱਖਿਆ ਹੋਇਆ ਜਾਂ ਕੋਈ ਖਾ ਰਿਹਾ ਜਾਂ ਛਿੱਲ ਰਿਹਾ। ਭਾਵ ਲੁਕਾਇਆ ਲੁਕ ਨਹੀਂ ਸਕਦਾ। ਕਾਲਾ ਕੰਬਲ ਉਜਲਾ ਕਿਉਂ ਹੋਏ ਸਬੂਣੇ, ਕਾਲੇ ਕੰਬਲ ਨੂੰ ਜਿਤਨਾ ਮਰਜ਼ੀ ਸਾਬਣ ਲਾਈ ਜਾਈਏ ਤੇ ਸਾਧ ਸੰਗਤ ਜੇ ਹੁਣ ਆਖੀਏ ਵੀ ਇਹ ਚਿੱਟਾ ਹੋ ਜਾਵੇ, ਚਿੱਟਾ ਤਾਂ ਨਹੀਂ ਹੋ ਸਕਦਾ ਨਾ। ਜਿਸ ਦਾ ਰੰਗ ਹੀ ਕਾਲਾ ਕੰਬਲ ਦਾ, ਕਹਿਣ ਲੱਗੇ ਜਿੰਨਾ ਮਰਜ਼ੀ ਸਾਬਣ ਲਾਈਏ ਉਹਨੇ ਚਿੱਟਾ ਨਹੀਂ ਹੋਣਾ। ਡੇਮੂ ਖੱਖਰ ਜੋ ਸ਼ੋਹੈ ਦਿਸੈ ਮੂੰਹ ਸੂਣੈ, ਜੇ ਹੁਣ ਭੂੰਡਾਂ ਦੀ ਖੱਖਰ ਨੂੰ ਹੱਥ ਪਾਈਏ ਤੇ ਜੇ ਹੁਣ ਉਹ ਭੂੰਡ ਭਰਿੰਡਾਂ ਲੜ ਜਾਣ ਤੇ ਮੂੰਹ ਸੁੱਜਿਆ ਹੋਇਆ ਨਜ਼ਰ ਆਊਗਾ। ਮੂੰਹ ਦੇ ਉੱਤੇ ਭਰਿੰਡਾਂ ਲੜ ਗਈਆਂ, ਭੂੰਡ ਲੜ ਗਏ, ਪਤਾ ਲੱਗ ਗਿਆ। ਦੇਖਣ ਵਾਲਾ ਕਹਿੰਦਾ ਕਿਤੇ ਨਾ ਕਿਤੇ ਲੱਗਦਾ ਖੱਖਰ ਨੂੰ ਹੱਥ ਪਾਇਆ ਤੂੰ, ਉਹ ਕਹਿੰਦਾ ਹਾਂ, ਕਿਉਂਕਿ ਹੁਣ ਖੱਖਰ ਨੂੰ ਹੱਥ ਪਾਇਆ ਲੋਕ ਨਹੀਂ ਸਕਦਾ, ਕਿਉਂਕਿ ਮੂੰਹ ਤੇ ਭਰਿੰਡਾਂ ਲੜ ਗਈਆਂ ਤੇ ਸੋਝ ਪੈ ਜਾਣੀ, ਦੂਰੋਂ ਹੀ ਦਿਸਣਾ ਵੀ ਇਹਨੇ ਖੱਖਰ ਨੂੰ ਹੱਥ ਲਾਇਆ ਹੈ। ਕਿਤੇ ਕੰਮ ਨਾ ਆਵਈ ਲਾਵਣ ਬਿਨ ਲੂਣੈ, ਕਹਿੰਦੇ ਕੋਈ ਵੀ ਦਾਲ ਸਬਜ਼ੀ ਬਣਾਈ ਆ, ਕੋਈ ਭਾਜੀ ਬਣਾਈ ਆ, ਪਰ ਉਹਦੇ ਵਿੱਚ ਲੂਣ ਨਾ ਪਾਓ ਤਾਂ ਸਵਾਦ ਨਹੀਂ ਲੱਗਦੀ। ਕਿਤੇ ਕੰਮ ਨਾ ਆਵਈ, ਭਾਵ ਕਿਸੇ ਕੰਮ ਨਹੀਂ ਆਊ, ਲਾਵਣ ਬਿਨ ਲੂਣੈ, ਲੂਣ ਤੋਂ ਬਿਨਾਂ ਕੋਈ ਵੀ ਦਾਲ ਸਬਜ਼ੀ ਜਿਹੜੀ ਹੈ ਕੰਮ ਨਹੀਂ ਆਉਂਦੀ। ਇਸੇ ਤਰ੍ਹਾਂ ਨਿੰਦਕ ਨਾਮ ਵਿਸਾਰਿਆ ਗੁਰ ਗਿਆਨ ਵਿਹੂਣੈ, ਇਸੇ ਤਰ੍ਹਾਂ ਨਿੰਦਕਾਂ ਨੇ ਪਰਮੇਸ਼ਵਰ ਦਾ ਨਾਮ ਭੁਲਾ ਦਿੱਤਾ ਹੈ, ਗੁਰੂ ਦੇ ਗਿਆਨ ਤੋਂ ਖਾਲੀ ਸੰਸਾਰ ਜਗਤ ਵਿੱਚ ਤੁਰੇ ਫਿਰਦੇ ਨੇ। ਹਾਲਤ ਪਲਤ ਸੁਖ ਨਾ ਲਹੈ ਦੁਖੀਆ ਸਿਰ ਝੂਣੈ, ਨਾ ਇਸ ਲੋਕ ਵਿੱਚ ਉਹਨਾਂ ਨੂੰ ਸੁੱਖ ਮਿਲ ਸਕਦਾ, ਨਾ ਰੱਬ ਦੀ ਦਰਗਾਹ ਪਰਲੋਕ ਵਿੱਚ ਉਹਨਾਂ ਨੂੰ ਸੁੱਖ ਮਿਲ ਸਕਦਾ। ਲੋਕ ਵਿੱਚ ਵੀ ਦੁਖੀ, ਪਰਲੋਕ ਵਿੱਚ ਵੀ ਦੁਖੀ, ਭਾਵ ਸਦੀਵੀ ਕਾਲ ਵਾਸਤੇ ਦੁਖੀ ਹੀ ਰਹਿੰਦੇ। ਦੁਖੀਆ ਸਿਰ ਝੂਣੈ, ਭਾਵ ਸਿਰ ਹੀ ਝੂਣਦੇ ਆ, ਸਿਰ ਹੀ ਹਿਲਾਉਂਦੇ ਆ, ਪਛਤਾਉਂਦੇ ਆ, ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਚਲੇ ਜਾਂਦੇ। ਕਿਉਂ? ਕਿਉਂਕਿ ਰੱਬ ਦੀ ਦਰਗਾਹ ਵਿੱਚ ਵੀ ਜਿਵੇਂ ਦਲੀਲਾਂ ਦਿੱਤੀਆਂ ਕਿ ਲਸਣ ਆ ਜਿਹੜਾ ਉਹ ਲੁਕਾਇਆ ਲੋਕ ਨਹੀਂ ਸਕਦਾ, ਕਿਸੇ ਨੇ ਖੱਖਰ ਨੂੰ ਹੱਥ ਲਾ ਲਿਆ ਭਰਿੰਡਾਂ ਦੀ ਨੂੰ ਤੇ ਮੂੰਹ ਸਿਰ ਸੁੱਜ ਗਿਆ ਲੜਨ ਨਾਲ, ਭਰਿੰਡਾਂ ਭੂੰਡ ਲੜ ਕੇ ਮੂੰਹ ਸਿਰ ਸੁੱਜ ਗਿਆ, ਲੋਕ ਨਹੀਂ ਸਕਦਾ। ਇਸੇ ਤਰ੍ਹਾਂ ਨਿੰਦਕ ਬੰਦਾ ਜਿਹੜਾ ਉਹਦੀ ਕੀਤੀ ਹੋਈ ਨਿੰਦਿਆ ਲੋਕ ਨਹੀਂ ਸਕਦੀ, ਲੋਕ ਵਿੱਚ ਵੀ ਪਤਾ ਲੱਗ ਜਾਂਦਾ ਲੋਕਾਂ ਨੂੰ ਵੀ ਇਹ ਬੰਦਾ ਐਵੇਂ ਲੋਕਾਂ ਨਾਲ ਈਰਖਾ ਹੀ ਕਰਦਾ ਰਹਿੰਦਾ, ਇਹਦਾ ਕੰਮ ਹੀ ਨਿੰਦਿਆ ਕਰਨੀ ਹੈ, ਇਹ ਸਾਰਿਆਂ ਨੂੰ ਬੁਰਾ ਬੋਲਦਾ ਰਹਿੰਦਾ। ਇਸੇ ਤਰ੍ਹਾਂ ਲੋਕ ਵਿੱਚ ਵੀ ਨਸ਼ਰ ਤੇ ਰੱਬ ਦੀ ਦਰਗਾਹ ਵਿੱਚ ਵੀ ਸਾਧ ਸੰਗਤ ਜਦੋਂ ਲੇਖਾ ਹੁੰਦਾ ਉਸ ਵੇਲੇ ਜਿਹੜਾ ਨਿੰਦਕ ਆ ਉੱਥੇ ਵੀ ਸਜ਼ਾ ਹੀ ਭੋਗਦਾ। ਹਲਤ ਪਲਤ ਸੁੱਖ ਨਾ ਲਹੈ, ਭਾਈ ਗੁਰਦਾਸ ਜੀ ਦੱਸਦੇ ਨੇ, ਨਾ ਲੋਕ ਵਿੱਚ ਸੁੱਖ ਨਾ ਪਰਲੋਕ ਵਿੱਚ ਸੁੱਖ, ਜਿਹੜਾ ਨਿੰਦਕ ਬੰਦਾ ਆ, ਸਾਧ ਸੰਗਤ ਮਨ ਕਰਕੇ ਸੁਰਤ ਕਰਕੇ ਉਹ ਕਦੇ ਠੰਡਾ ਨਹੀਂ ਹੁੰਦਾ, ਇਸੇ ਲਈ ਸੁਖੀ ਨਹੀਂ ਰਹਿੰਦਾ, ਭਟਕਦਾ ਆ। ਸ਼ਾਂਤੀ ਤੇ ਮਿਲਣੀ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜ ਕੇ। ਤੇ ਭਾਈ ਗੁਰਦਾਸ ਜੀ ਕਹਿ ਰਹੇ ਨਿੰਦਕ ਨਾਮ ਵਿਸਾਰਿਆ ਗੁਰ ਗਿਆਨ ਵਿੱਚ ਹੋਣੇ। ਨਿੰਦਕ ਬੰਦੇ ਨੇ ਪਰਮੇਸ਼ਰ ਦਾ ਨਾਮ ਭੁਲਾਇਆ ਹੋਇਆ, ਪਰਮੇਸ਼ਰ ਦੇ ਸਿਮਰਨ ਬੰਦਗੀ ਤੋਂ ਖਾਲੀ ਆ। ਇਸ ਲਈ ਸਾਰੀ ਦੀ ਸਾਰੀ ਜ਼ਿੰਦਗੀ ਵੀ ਉਹਦੀ ਝੂਰਦਿਆਂ ਹੀ ਗੁਜ਼ਰ ਜਾਂਦੀ ਹੈ, ਲੰਘ ਜਾਂਦੀ ਹੈ। ਰੱਬ ਦੀ ਦਰਗਾਹ ਵਿੱਚ ਵੀ ਦੁਖੀ ਹੁੰਦਾ, ਠੰਡ ਪੈਣੀ ਸੀ ਪਰਮੇਸ਼ਰ ਦੇ ਨਾਮ ਨਾਲ, ਅੰਤਸ਼ ਕਰਨ ਦੀ ਸ਼ਾਂਤੀ ਮਿਲਣੀ ਸੀ ਰੱਬ ਦੀ ਬੰਦਗੀ ਨਾਲ, ਤੇ ਉਹਦੇ ਕੋਲ ਹੈ ਨਹੀਂ। ਇਸ ਲਈ ਨਿੰਦਕ ਦੇ ਅੰਦਰ ਤਾਂ ਲੋਕਾਂ ਦੇ ਪਾਪਾਂ ਦੀ ਮੈਲ ਦਾ ਗੰਦ ਇਕੱਠਾ ਹੁੰਦਾ ਰਹਿੰਦਾ, ਜਿਸ ਨਾਲ ਉਹਦੀ ਸੁਰਤ ਖਿੰਡੀ ਰਹਿੰਦੀ ਹੈ। ਖਿੰਡੀ ਸੁਰਤ ਵਾਲਾ ਬੰਦਾ ਕਦੇ ਵੀ ਸੰਸਾਰ ਜਗਤ ਵਿੱਚ ਸੁਖੀ ਨਹੀਂ ਹੋ ਸਕਦਾ। ਇਸ ਕਰਕੇ ਨਿੰਦਕ ਨਿੰਦਾ ਦਾ ਰਸ ਲੈਂਦਾ ਵੀ ਆ ਤੇ ਝੂਰਦਾ ਵੀ ਆ, ਦੁਖੀ ਵੀ ਰਹਿੰਦਾ, ਰੱਬ ਦੀ ਦਰਗਾਹ ਵਿੱਚ ਵੀ ਠੋਕਰਾਂ ਹੀ ਖਾਂਦਾ ਹੈ, ਪਰਮਾਤਮਾ ਦੀ ਦਰਗਾਹ ਵਿੱਚ ਵੀ ਉਹਦੇ ਵਾਸਤੇ ਕੋਈ ਥਾਂ ਨਹੀਂ ਹੈ, ਕੋਈ ਮਾਣ ਸਤਿਕਾਰ ਉਸ ਬੰਦੇ ਨੂੰ ਨਹੀਂ ਮਿਲਦਾ।